ਗੁਰੂ ਪਿਆਰਿਓ, ਵਾਰ 37 ਪੌੜੀ 20 ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਐਸੇ ਮਨਮੁੱਖ ਲੋਕਾਂ ਦਾ ਹੋਰ ਜ਼ਿਕਰ ਕਰਦਿਆਂ ਫੁਰਮਾਨ ਕੀਤਾ, ਥਲਾਂ ਅੰਦਰ ਅੱਕ ਉਗਵਣ ਵੁੱਠੈ ਮੀਂਹ ਪਵੈ ਮੂੰਹ ਮੋਵਾ, ਪੱਤ ਟੁੱਟੈ ਦੁੱਧ ਵਹਿ ਚੱਲੈ ਪੀਤੈ ਕਾਲ ਕੂਟ ਉਹ ਹੋਵਾ, ਅੱਕੋਂ ਫਲ ਹੋਏ ਖੱਖੜੀ ਨੇਹ ਫਲ ਸੋ ਪਲ ਅੱਕ ਤਿੱਡੂ ਭੋਵਾ, ਵੇਹੋ ਨਸੈ ਅੱਕ ਦੁੱਧ ਤੇ ਸੱਪ ਖਾਧਾ ਖਾਏ ਅੱਕ ਨਰੋਆ, ਸੋ ਅੱਕ ਚਰ ਕੈ ਬੱਕਰੀ ਦੇ ਦੁੱਧ ਅੰਮ੍ਰਿਤ ਮੂੰਹ ਚੋਆ, ਸਪੈ ਦੁੱਧ ਪੀਆ ਲੀਏ ਵਿਸ ਉਘਾਲੈ ਪਾਸ ਖੜੋਆ, ਗੁਣ ਕੀਤੇ ਅਵਗੁਣ ਕਰ ਢੋਆ, ਗੁਣ ਕੀਤੇ ਅਵਗੁਣ ਕਰ ਢੋਆ। ਬੜੀ ਪਿਆਰੀ ਗੱਲ ਆਖੀ ਜੀ ਭਾਈ ਗੁਰਦਾਸ ਜੀ ਨੇ, ਬੜੇ ਪਿਆਰੇ ਬਚਨ, ਬੜੇ ਪ੍ਰਮਾਣ ਦ੍ਰਿਸ਼ਟਾਂਤ ਐਸੇ ਨੇ ਸਾਧ ਸੰਗਤ, ਦੁਨੀਆਂ ਵਿੱਚ ਐਸਾ ਵਿਦਵਾਨ ਐਸਾ ਵਿਆਖਿਆਕਾਰ ਕਿਤੇ ਪੈਦਾ ਨਹੀਂ ਹੋਇਆ ਅੱਜ ਤੱਕ, ਕਿਸੇ ਧਰਮ ਦਾ ਵਿਆਖਿਆਕਾਰ ਭਾਈ ਗੁਰਦਾਸ ਜੀ ਜੈਸਾ ਕੋਈ ਸੰਸਾਰ ਚ ਐਸਾ ਜਿਹੜਾ ਗੁਣ ਨੂੰ ਵੀ ਔਗਣ ਬਣਾ ਦਿੰਦਾ, ਤੇ ਕੋਈ ਐਸਾ ਹੈ ਜਿਹੜਾ ਔਗਣ ਨੂੰ ਵੀ ਗੁਣ ਬਣਾ ਦਿੰਦਾ। ਧਿਆਨ ਨਾਲ ਬਚਨ ਸੁਣਿਓ, ਪਹਿਲਾਂ ਹੀ ਦਾਸ ਨੇ ਅੱਖਰੀ ਅਰਥ ਕਰਨ ਤੋਂ ਪਹਿਲਾਂ ਹੀ ਮੈਂ ਦਲੀਲ ਦੇ ਦੇਣੀ ਹੈ, ਇਹਦੇ ਚ ਅੱਗੇ ਜਾ ਕੇ ਜ਼ਿਕਰ ਆਏਗਾ। ਕੋਈ ਬੰਦਾ ਦੁਨੀਆਂ ਚ ਐਸਾ ਜਿਹੜਾ ਗੁਣ ਨੂੰ ਔਗਣ ਬਣਾ ਦਿੰਦਾ, ਤੇ ਕੋਈ ਔਗਣ ਨੂੰ ਵੀ ਗੁਣ ਬਣਾ ਦਿੰਦਾ। ਜਿਵੇਂ ਜਿਹੜਾ ਅੱਕ ਦਾ ਬੂਟਾ ਹੈ, ਜਿਸ ਨੂੰ ਆਪਾਂ ਦੁੱਧ ਵਾਲਾ ਅੱਕ ਕਹਿੰਦੇ, ਦੁੱਧ ਵਾਲਾ ਅੱਕ, ਛੋਟੇ ਛੋਟੇ ਬੂਟੇ ਹੁੰਦੇ ਨਿੱਕੀਆਂ ਨਿੱਕੀਆਂ, ਉਹਨੂੰ ਅੰਬ ਖਾੜੀਆਂ ਜਿਹੀਆਂ ਅੰਬੀਆਂ ਜਿਹੀਆਂ ਲੱਗਦੀਆਂ, ਉਹਨਾਂ ਦੇ ਵਿੱਚੋਂ ਰੂੰ ਜਿਹਾ ਨਿਕਲਦਾ ਅੰਬ ਖਾੜੀਆਂ ਚ, ਉਹਦਾ ਕੋਈ ਪੱਤਾ ਤੋੜੋ ਤੇ ਉਹਦੇ ਵਿੱਚੋਂ ਦੁੱਧ ਨਿਕਲਦਾ, ਰਸ ਦੁੱਧ ਵਰਗਾ ਨਿਕਲਦਾ ਉਹਦੇ ਚ, ਉਹ ਕੌੜਾ ਜ਼ਹਿਰ ਹੁੰਦਾ ਸਾਧ ਸੰਗਤ, ਉਹ ਕੋਈ ਖਾ ਲਵੇ ਤੇ ਸਮਝ ਲਓ ਜ਼ਹਿਰ ਹੈ। ਹੁਣ ਜਿਹੜੀ ਬੱਕਰੀ ਹੈ ਉਹ ਅੱਕ ਖਾਂਦੀ ਹੈ, ਭਾਈ ਗੁਰਦਾਸ ਜੀ ਕਹਿੰਦੇ ਉਹ ਜਿਹੜਾ ਅੱਕ ਆ ਉਹ ਐਂ ਜ਼ਹਿਰ ਆ, ਉਹ ਬੱਕਰੀ ਨੇ ਖਾ ਲਿਆ। ਆਮ ਬੰਦਾ ਉਹ ਅੱਕ ਖਾ ਲਵੇ ਤੇ ਮਰ ਜੂਗਾ, ਬਿਮਾਰ ਪੈ ਜੂਗਾ, ਬੱਕਰੀ ਨੇ ਉਹੀ ਉਹ ਅੱਕ ਖਾਧਾ ਤੇ ਮਿੱਠਾ ਦੁੱਧ ਦਿੱਤਾ, ਬੱਕਰੀ ਨੂੰ ਕੁਛ ਨਹੀਂ ਹੋਇਆ, ਉਸੇ ਅੱਕ ਤੋਂ ਹੀ ਉਹ ਮਿੱਠਾ ਦੁੱਧ ਬਣ ਗਿਆ ਅੰਮ੍ਰਿਤ ਰੂਪ। ਭਾਵ ਔਗਣ ਨੂੰ ਕੀ ਬਣਾ ਦਿੱਤਾ ਉਹਨੇ, ਗੁਣ। ਤੇ ਸਾਧ ਸੰਗਤ ਹੁਣ ਮੱਝ ਦਾ ਗਾਂ ਦਾ ਬੜਾ ਵਧੀਆ, ਭਾਵੇਂ ਬੱਕਰੀ ਦਾ ਹੀ ਦੁੱਧ ਹੋਵੇ ਤੇ ਉਹ ਸੱਪ ਨੂੰ ਪਿਆ ਦਿਓ, ਹੁਣ ਸੱਪ ਨੂੰ ਪਿਆਇਆ ਅੰਮ੍ਰਿਤ ਵਰਗਾ ਦੁੱਧ, ਤੇ ਜਦੋਂ ਸੱਪ ਦੇ ਅੰਦਰ ਗਿਆ ਤੇ ਉਹਨੇ ਕੀ ਬਣਾ ਦਿੱਤਾ, ਜ਼ਹਿਰ। ਭਾਵ ਜਿਹੜਾ ਸੱਪ ਆ ਉਹਨੇ ਅੰਮ੍ਰਿਤ ਰੂਪੀ ਦੁੱਧ ਨੂੰ ਵੀ ਜ਼ਹਿਰ ਬਣਾ ਦਿੱਤਾ, ਤੇ ਜਿਹੜੀ ਬੱਕਰੀ ਸੀ ਉਹਨੇ ਜ਼ਹਿਰ ਵਰਗਾ ਅੱਕ ਖਾਧਾ ਤੇ ਅੰਮ੍ਰਿਤ ਵਰਗਾ ਮਿੱਠਾ ਦੁੱਧ ਬਣਾ ਦਿੱਤਾ। ਇਸੇ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਸੰਸਾਰੀ ਬੰਦੇ ਨੂੰ ਐਸੀਆਂ ਦਲੀਲਾਂ ਦੇ ਕੇ ਸਮਝਾਉਂਦੇ ਆ, ਕੀ ਆਖ ਰਹੇ ਨੇ, ਥਲਾਂ ਅੰਦਰ ਅੱਕ ਉਗਵਣ ਵੁੱਠੈ ਮੀਂਹ ਪਵੈ ਮੂੰਹ ਮੋਵਾ। ਕਹਿੰਦੇ ਰੇਤਲੇ ਮੈਦਾਨਾਂ ਵਿੱਚ ਅੱਕਾਂ ਦੇ ਬੂਟੇ ਉੱਗਦੇ ਆ, ਮੀਂਹ ਦੇ ਵਸਿਆਂ ਭਾਵ ਮੀਂਹ ਦੇ ਪਿਆਂ ਮੂੰਹ ਭਾਰ ਹੋ ਕੇ ਝੁੱਕ ਪੈਂਦੇ ਆ ਥੱਲੇ, ਵੁੱਠੈ ਮੀਂਹ ਪਵੈ ਮੂੰਹ ਮੋਵਾ, ਕਿਉਂ, ਜੋ ਮੀਂਹ ਦਾ ਪਾਣੀ ਉਹਨੂੰ ਜ਼ਹਿਰ ਲੱਗਦਾ, ਭਾਵ ਜਿਵੇਂ ਉਹਨੂੰ ਮੌਤ ਪੈ ਜਾਂਦੀ ਹੈ ਅੱਕਾਂ ਦੇ ਬੂਟੇ ਨੂੰ। ਬਾਤ ਸਾਧ ਸੰਗਤ ਸਮਝ ਆਉਂਦੀ ਨਾ, ਜਦੋਂ ਬਹੁਤ ਬਰਸਾਤ ਪਵੇ ਨਾ, ਮੀਂਹ ਪਵੇ, ਤੇ ਜਿਹੜੇ ਅੱਕ ਦੇ ਬੂਟੇ ਨਾ ਉਹਦੀਆਂ ਡਾਲੀਆਂ ਥੱਲੇ ਨੂੰ ਝੁੱਕ ਜਾਂਦੀਆਂ, ਜਿਵੇਂ ਮੁਰਝਾ ਆ ਜਾਂਦੀਆਂ, ਇੰਜ ਕਹਿ ਲਓ। ਹੋਰ ਸਪਸ਼ਟ ਸਮਝਾਉਣ ਵਿੱਚ ਬੇਨਤੀ ਕਰਦੇ ਹਾਂ ਕਿ ਆਮ ਤੌਰ ਦੇ ਉੱਤੇ ਮੀਂਹ ਪਵੇ, ਬਰਸਾਤ ਪਵੇ, ਤੇ ਜਿਹੜੇ ਬੂਟੇ ਨੇ, ਰੁੱਖ ਨੇ, ਫਸਲਾਂ ਨੇ, ਉਹ ਸਿਰ ਉੱਪਰ ਨੂੰ ਚੁੱਕਦੇ ਨਾ, ਉਹ ਹਰੇ ਭਰੇ ਹੁੰਦੇ ਆ, ਖਿੜਦੇ ਆ। ਪਰ ਜਿਹੜਾ ਅੱਕ ਵਾ ਇਹਨੇ ਰੇਤਲੇ ਮੈਦਾਨਾਂ ਵਿੱਚ ਹੋਣਾ, ਜਿੱਥੇ ਮੀਂਹ ਘੱਟ ਪੈਂਦਾ, ਸੁੱਕੀ ਜਗ੍ਹਾ ਤੇ। ਪਰ ਜਦੋਂ ਕਿਤੇ ਮੀਂਹ ਪੈਂਦਾ, ਬਰਸਾਤ ਹੁੰਦੀ ਆ, ਤੇ ਇਹ ਜਿਹੜੇ ਅੱਕਾਂ ਦੇ ਬੂਟੇ ਹਨ, ਭਾਈ ਗੁਰਦਾਸ ਜੀ ਕਹਿੰਦੇ ਥੱਲੇ ਨੂੰ ਮੂੰਹ ਸੁੱਟ ਲੈਂਦੇ, ਜਿਵੇਂ ਉਦਾਸ ਹੋ ਗਏ ਵੀ ਮੀਂਹ ਕਿਉਂ ਪੈ ਗਿਆ, ਉਹਨਾਂ ਨੂੰ ਮੀਂਹ ਚੰਗਾ ਨਹੀਂ ਲੱਗਦਾ। ਤੇ ਮਾਫ ਕਰਿਓ, ਇੱਕ ਬੇਨਤੀ ਕਰਦੇ, ਜਿਹੜਾ ਮਨਮੁੱਖ ਬੰਦਾ ਹੈ ਵਿਸ਼ਿਆਂ ਵਿਕਾਰਾਂ ਤੇ ਔਗਣਾਂ ਦਾ ਭਰਿਆ, ਸੱਚ ਜਾਣਿਓ ਸਾਧ ਸੰਗਤ, ਉਹਨੂੰ ਗੁਰੂ ਦੀ ਵਡਿਆਈ ਵੀ ਨਹੀਂ ਜੇ ਚੰਗੀ ਲੱਗਦੀ, ਸੰਤਾਂ ਮਹਾਂਪੁਰਸ਼ਾਂ ਦੀ ਵਡਿਆਈ ਵੀ ਨਹੀਂ ਜੇ ਉਹਨੂੰ ਚੰਗੀ ਲੱਗਦੀ। ਅੱਜ ਤੁਹਾਨੂੰ ਬਹੁਤ ਲੋਕ ਮਿਲਣਗੇ ਜਿਹੜੇ ਸੰਤਾਂ ਮਹਾਂਪੁਰਸ਼ਾਂ ਸਾਧੂਆਂ ਦੀ ਬੰਦਗੀ ਵਾਲਿਆਂ ਦੀ ਨਿੰਦਿਆ ਕਰਨ ਵਾਲੇ ਆ, ਇਹ ਨਹੀਂ ਵੀ ਸੰਸਾਰ ਜਗਤ ਦੇ ਵਿੱਚ ਪਖੰਡ ਨਹੀਂ ਹੈਗਾ, ਬੜੇ ਪਖੰਡੀ ਵੀ ਹੋਣਗੇ, ਪਰ ਮੈਂ ਐਸੇ ਐਸੇ ਬੰਦੇ ਸਾਧ ਸੰਗਤ ਤੁਹਾਨੂੰ ਵਿਖਾ ਸਕਦਾ ਜਿਹੜੇ ਬੜੇ ਪੁੱਜੇ ਹੋਏ ਮਹਾਂਪੁਰਸ਼ ਬੰਦਗੀ ਵਾਲੇ, ਮਹਾਂਪੁਰਸ਼ ਸ਼੍ਰੀਮਾਨ ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲੇ, ਸੰਤ ਈਸ਼ਰ ਸਿੰਘ ਜੀ ਨਾਨਕਸਰ ਵਾਲੇ, ਮਹਾਂਪੁਰਸ਼ ਸੰਤ ਅਤਰ ਸਿੰਘ ਜੀ ਮਸਤੂਹਾਣੇ ਵਾਲੇ, ਸੰਤ ਅਤਰ ਸਿੰਘ ਜੀ ਮਹਾਂਪੁਰਸ਼ ਰੇਰੂ ਸਾਹਿਬ ਵਾਲੇ, ਸੰਤ ਮਹਾਂਪੁਰਸ਼ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਸੰਤ ਤੇਜਾ ਸਿੰਘ ਜੀ, ਸੰਤ ਕਿਸ਼ਨ ਸਿੰਘ ਜੀ ਰਾੜਾ ਸਾਹਿਬ ਵਾਲੇ, ਸੰਤ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ, ਬੜੇ ਬੜੇ ਬੰਦਗੀ ਵਾਲੇ ਮਹਾਂਪੁਰਸ਼ ਹੋਏ ਨੇ। ਕਿਤੇ ਤੁਹਾਨੂੰ ਸਮਾਂ ਮਿਲੇ, ਇੱਕ ਪੁਸਤਕ ਹੈ ਸੇ ਕਨੇਹਿਆ, ਸੇ ਕਨੇਹਿਆ, ਮਹਾਂਪੁਰਸ਼ ਸਤਿਕਾਰਯੋਗ ਮਹਾਂਪੁਰਸ਼ ਸੰਤ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ, ਉਹਨਾਂ ਮਹਾਂਪੁਰਸ਼ਾਂ ਦਾ ਜੀਵਨ ਪੜ੍ਹ ਕੇ ਵੇਖੋ। ਮੇਰੇ ਕਹਿਣ ਦਾ ਭਾਵ ਸਿਰਫ ਸਾਧ ਸੰਗਤ, ਇਹਨਾਂ ਬੜੇ ਮਹਾਂਪੁਰਸ਼ਾਂ ਦੇ ਨਾਮ ਲਏ ਜਾ ਸਕਦੇ ਆ। ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦਾ ਜੀਵਨ ਪੜ੍ਹ ਕੇ ਵੇਖੋ। ਮਹਾਨ ਕੁਰਬਾਨੀ ਕਰਨ ਵਾਲੇ ਸੰਤ ਸਿਪਾਹੀ ਮਹਾਂਪੁਰਸ਼ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਸੰਤ ਕਰਤਾਰ ਸਿੰਘ ਜੀ ਉਸੇ ਸੰਪਰਦਾ ਦੇ। ਮੇਰੇ ਕਹਿਣ ਦਾ ਭਾਵ ਬੰਦਗੀ ਵਾਲੇ ਮਹਾਂਪੁਰਸ਼ ਭਗਤੀ ਵਾਲੇ ਇਸ ਧਰਤੀ ਤੇ ਪੈਦਾ ਹੋਏ। ਇਹ ਠੀਕ ਹੈ ਵੀ ਕਿਤੇ ਕਿਤੇ ਤਾਵੇਂ ਜਗ ਮਹਿ ਉੱਤਮ ਕਾਂਢੀ ਹੈ ਵਿਰਲੇ ਕੇਈ ਕੇ, ਪਰ ਆਪਾਂ ਤੇ ਸਾਰਿਆਂ ਦੀ ਨਿੰਦਿਆ ਕਰੀ ਜਾਂਦੇ, ਐਸਾ ਨਹੀਂ ਹੋਣਾ ਚਾਹੀਦਾ। ਬੰਦਗੀ ਵਾਲੇ ਜਿਹੜੇ, ਭਗਤੀ ਵਾਲੇ ਆ ਜਿਹੜੇ ਸਾਧ ਸੰਗਤ, ਉਹਨਾਂ ਦੀ ਵਡਿਆਈ, ਉਹਨਾਂ ਦੀ ਸ਼ੋਭਾ। ਕਿੰਨਿਆਂ ਲੋਕਾਂ ਨੂੰ ਪਰਮੇਸ਼ਰ ਦੇ ਨਾਮ ਸਿਮਰਨ ਨਾਲ ਜੋੜਿਆ, ਖੰਡੇ ਬਾਟੇ ਦੀ ਪੌਲ ਛਕਾ ਕੇ ਅੰਮ੍ਰਿਤਧਾਰੀ ਬਣਾਇਆ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸਿੱਖੀ ਦਾ ਪ੍ਰਚਾਰ ਕੀਤਾ, ਗੁਰੂ ਨਾਨਕ ਦੀ ਸਿੱਖੀ ਦਾ, ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦਾ ਪ੍ਰਚਾਰ ਕੀਤਾ, ਬਾਣੀ ਬਾਣੇ ਦੇ ਧਾਰਨੀ ਬਣਾਇਆ। ਇਹ ਨਹੀਂ ਵੀ ਆਪਾਂ ਕੀਤਾ ਕੁਛ ਵੀ ਨਾ ਹੋਵੇ ਤੇ ਨਿੰਦਿਆ ਆਪਾਂ ਉਹਨਾਂ ਲੋਕਾਂ ਦੀ ਕਰੀਏ ਜਿਨ੍ਹਾਂ ਨੇ ਹਜ਼ਾਰਾਂ ਲੱਖਾਂ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਹੋਵੇ। ਆਪ ਨਾ ਦੇ ਚੁਰੂ ਭਰ ਪਾਣੀ ਤੇ ਨਿੰਦਾ ਜਿਹੇ ਗੰਗਾ ਆਨੀ, ਆਪ ਕਿਸੇ ਨੂੰ ਕਿਤੇ ਚੁਲੀ ਪਾਣੀ ਜੀ ਵੀ ਨਾ ਪਿਆਈ ਹੋਵੇ ਤੇ ਨਿੰਦਿਆ ਉਹਨਾਂ ਦੀ ਕਰੀਏ ਜਿਨ੍ਹਾਂ ਨੇ ਨਦੀਆਂ ਤੇ ਗੰਗਾ ਵਹਾ ਦਿੱਤੀਆਂ ਹੋਣ, ਐਸਾ ਨਹੀਂ ਹੋਣਾ ਚਾਹੀਦਾ। ਇਸ ਲਈ ਸਾਧ ਸੰਗਤ ਦਾਸ ਬੇਨਤੀ ਕਰ ਰਿਹਾ, ਜਿਹੜੇ ਪਰਮੇਸ਼ਰ ਦੇ ਪਿਆਰੇ ਆ, ਰੱਬ ਦੀ ਬੰਦਗੀ ਵਾਲੇ ਆ ਸਾਧ ਸੰਗਤ, ਉਹਨਾਂ ਨੇ ਆਪਣੇ ਰਸਤੇ ਤੇ ਤੁਰੇ ਹੀ ਰਹਿਣਾ। ਰੱਬ ਦੇ ਪਿਆਰਿਆਂ ਨੇ ਰੱਬ ਦੀ ਬੰਦਗੀ, ਪ੍ਰਭੂ ਦੀ ਇਬਾਦਤ ਵਾਲੇ ਪਾਸੇ ਲੱਗੇ ਰਹਿਣਾ। ਜਿਹੜੇ ਨਿੰਦਕ ਆ, ਮਨਮੁਖ ਆ, ਸ਼ੁਰੂ ਤੋਂ ਹੀ ਪੈਦਾ ਹੁੰਦੇ ਰਹੇ। ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਭੂਤ ਨਾ ਬੇਤਾਲਾ ਕਿੰਨਾ ਲੋਕਾਂ ਨੇ ਕਿਹਾ ਸੀ, ਇਸੇ ਧਰਤੀ ਤੇ ਪੈਦਾ ਹੋਏ। ਕੋਈ ਆਖੇ ਭੂਤ ਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ, ਨਾਨਕ ਵਿਚਾਰਾ। ਇਸ ਲਈ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਦੋਂ ਮੀਂਹ ਪੈਂਦਾ, ਬਰਸਾਤ ਪੈਂਦੀ ਆ, ਬਾਕੀ ਸਾਰੇ ਦੇ ਸਾਰੇ ਬੂਟੇ ਹਰੇ ਭਰੇ ਹੁੰਦੇ ਆ, ਖਿੜਦੇ ਆ, ਪਰ ਜਿਹੜਾ ਆਕਿਆ ਬਰਸਾਤ ਪਵੇ ਤੇ ਥੱਲੇ ਨੂੰ ਮੂੰਹ ਸੁੱਟ ਲੈਂਦਾ, ਜਿਵੇਂ ਉਦਾਸ ਹੋ ਗਿਆ। ਮਤਲਬ ਉਹਨੂੰ ਮੀਂਹ ਦਾ ਪਾਣੀ ਜਿਵੇਂ ਜ਼ਹਿਰ ਵਰਗਾ ਲੱਗਦਾ, ਵੀ ਇਹ ਕਿਉਂ ਪੈ ਗਿਆ ਮੀਂਹ। ਇਸ ਲਈ ਜਿਹੜੇ ਨਿੰਦਕ ਲੋਕ ਆ ਨਾ, ਉਹਨਾਂ ਨੂੰ ਵੀ ਪਰਮੇਸ਼ਰ ਦੇ ਪਿਆਰਿਆਂ ਦੀ ਵਡਿਆਈ, ਰੱਬ ਦੇ ਪਿਆਰਿਆਂ ਦੀ ਵਡਿਆਈ, ਗੁਰੂ ਕੀ ਵਡਿਆਈ, ਸਿੱਖੀ ਦੀ ਵਡਿਆਈ, ਭਗਤੀ ਨਾਮ ਸਿਮਰਨ ਵਿੱਚ ਜੁੜਨ ਵਾਲਿਆਂ ਦੀ ਮਹਿਮਾ ਨਹੀਂ ਚੰਗੀ ਲੱਗਦੀ, ਕਿਉਂਕਿ ਜੀਵਨ ਅੱਕ ਵਰਗਾ ਬਣ ਗਿਆ। ਪੱਤ ਟੁੱਟੈ ਦੁੱਧ ਵਹਿ ਚੱਲੈ, ਪੀਤੈ ਕਾਲ ਕੂਟ ਉਹ ਹੋਵਾ। ਜਦੋਂ ਅੱਕ ਦੇ ਬੂਟੇ ਦਾ ਕੋਈ ਪੱਤਾ ਟੁੱਟਦਾ ਨਾ, ਤੇ ਉਹਦੇ ਵਿੱਚੋਂ ਦੁੱਧ ਵਹਿ ਤੁਰਦਾ, ਤਾਂ ਉਹਦੇ ਵਿੱਚੋਂ ਦੁੱਧ, ਚਿੱਟੇ ਜਿਹੇ ਰੰਗ ਦਾ ਜਿਹੜਾ ਰਸ ਆ, ਬਿਲਕੁਲ ਐਂ ਦੇਖੋਗੇ ਦੁੱਧ ਲੱਗੇਗਾ ਤੁਹਾਨੂੰ। ਪੱਤ ਟੁੱਟੈ ਦੁੱਧ ਵਹਿ ਚੱਲੈ, ਜਦੋਂ ਉਹਦਾ ਪੱਤਰ ਟੁੱਟਦਾ, ਭਾਵ ਪੱਤਾ ਟੁੱਟਦਾ ਅੱਕ ਦੇ ਬੂਟੇ ਦਾ, ਤੇ ਉਹਦੇ ਵਿੱਚੋਂ ਦੁੱਧ ਵਹਿ ਤੁਰਦਾ। ਪੀਤੈ ਕਾਲ ਕੂਟ ਉਹ ਹੋਵਾ, ਪੀਣ ਵਾਲੇ ਨੂੰ ਉਹ ਜ਼ਹਿਰ ਹੁੰਦਾ, ਭਾਵ ਅੱਕ ਦਾ ਦੁੱਧ ਜਿਹੜਾ ਉਹ ਜ਼ਹਿਰ ਆ। ਇਸ ਲਈ ਵਿਸ਼ਿਆ ਜਾਨ ਲੈ ਲੈਂਦਾ। ਅੱਕੋ ਫਲ ਹੋਏ ਖੱਖੜੀ, ਨੇਹ ਫਲ ਸੋ ਫਲ ਅੱਕ ਤਿੱਡ ਭੂਆ। ਉਹਨਾਂ ਅੱਕਾਂ ਨੂੰ, ਛੋਟੀਆਂ ਛੋਟੀਆਂ ਅੰਬ ਖਾੜੀਆਂ ਜਿਹੀਆਂ, ਉਹਨੂੰ ਖੱਖੜੀ ਕਹਿੰਦੇ। ਅੱਕੋ ਫਲ ਹੋਏ ਖੱਖੜੀ, ਕਹਿੰਦੇ ਅੱਕ ਤੋਂ ਖੱਖੜੀ ਦਾ ਫਲ ਜਿਹੜਾ ਉਹਨੂੰ ਲੱਗਦਾ। ਭਾਈ ਗੁਰਦਾਸ ਕਹਿੰਦੇ ਨਿਫਲ ਵਿਅਰਥ ਵਾ, ਉਹ ਕਿਸੇ ਕੰਮ ਨਹੀਂ ਆਉਂਦਾ। ਉਹ ਜਿਹੜੀ ਖੱਖੜੀ, ਉਹਨੂੰ ਤੁਸੀਂ ਤੋੜੋਗੇ ਹੱਥ ਦੇ ਨਾਲ ਤਾਂ ਉਹਦੇ ਵਿੱਚੋਂ ਰੂੰ ਜਿਹਾ ਨਿਕਲਦਾ ਹੈ। ਬੱਚੇ ਕਈ ਵਾਰੀ ਉਹਨੂੰ ਫੂਕਾਂ ਮਾਰ ਮਾਰ ਕੇ ਨਾ ਮੂੰਹ ਨਾਲ, ਤੇ ਉਹ ਉਡਾਉਂਦੇ ਆ, ਖੇਡਦੇ ਨੇ ਨਿਆਣੇ ਉਹਦੇ ਨਾਲ। ਉਹ ਜਿਹੜੀ ਅੱਕ ਨੂੰ ਲੱਗੀ ਹੋਈ ਖੱਖੜੀ, ਉਹਦਾ ਫਲ ਆ, ਉਹ ਨਿਹਫਲ ਫਲ ਹੁੰਦਾ ਹੈ, ਕਿਸੇ ਕੰਮ ਨਹੀਂ ਆਉਂਦਾ। ਪਰ ਉਹ ਜਿਹੜਾ ਅੱਕ ਆ, ਉਹ ਅੱਕ ਦੇ ਟਿੱਡੇ ਨੂੰ ਚੰਗਾ ਲੱਗਦਾ ਜੀ। ਭਾਈ ਗੁਰਦਾਸ ਜੀ ਕਹਿੰਦੇ ਸੋ ਫਲ ਅੱਕ ਟਿੱਡ ਭੂਆ, ਅੱਕ ਦੇ ਉੱਤੇ ਜਿਹੜਾ ਹਰੇ ਜੇ ਰੰਗ ਦਾ ਟਿੱਡਾ ਬੈਠਾ ਨਾ ਸਤਸੰਗਤ, ਉਹਨੂੰ ਉਹ ਜਿਹੜਾ ਫਲ ਆ ਤੇ ਅੱਕ ਦਾ ਬੂਟਾ ਵੀ ਹੈ ਨਾ, ਉਹ ਚੰਗਾ ਲੱਗਦਾ, ਪਿਆਰਾ ਲੱਗਦਾ, ਕਿਉਂਕਿ ਉਹਦੀ ਉਹਦੇ ਨਾਲ ਹੀ ਪ੍ਰੀਤ ਆ। ਜਿਹੜਾ ਮਨਮੁੱਖ ਬੰਦਾ ਨਾ ਜੀ, ਰੱਬ ਤੋਂ ਟੁੱਟਿਆ ਗੁਰੂ ਤੋਂ ਬੇਮੁੱਖ ਆ, ਜਿਵੇਂ ਹੁਣ ਉਹ ਅੱਕ ਹੈ ਤੇ ਜ਼ਹਿਰ, ਪਰ ਅੱਕ ਦੇ ਟਿੱਡੇ ਨੂੰ ਚੰਗਾ ਲੱਗਦਾ ਨਾ। ਇਸੇ ਤਰ੍ਹਾਂ ਮਨਮੁੱਖ ਬੰਦਾ ਜਿਹੜਾ ਵਿਕਾਰ ਪਾਪ ਬੁਰਿਆਈਆਂ ਨਿੰਦਿਆ ਜਿਹੜੀ ਹੈ, ਚੁਗਲੀ ਹੈ ਜਿਹੜੀ, ਦਵੈਸ਼ ਹੈ ਜਿਹੜੀ ਰੱਖਣੀ ਕਿਸੇ ਨਾਲ, ਹੈ ਤੇ ਮਾੜੀ ਪਰੰਤੂ ਮਨਮੁੱਖ ਬੇਮੁੱਖ ਨੂੰ ਚੰਗੀ ਲੱਗਦੀ ਹੈ, ਜਿਵੇਂ ਅੱਕ ਦੇ ਟਿੱਡੇ ਨੂੰ ਅੱਕ ਦਾ ਬੂਟਾ ਤੇ ਅੰਬ ਖਾੜੀ ਖੱਖੜੀ ਚੰਗੀ ਲੱਗਦੀ, ਉਹਦੀ ਉਹਦੇ ਨਾਲ ਹੀ ਪ੍ਰੀਤ ਬਣ ਗਈ, ਅੱਕ ਦੇ ਟਿੱਡੇ ਦੀ ਤਰ੍ਹਾਂ ਉਹਦਾ ਜੀਵਨ ਬਣ ਗਿਆ ਬੇਮੁੱਖ ਬੰਦੇ ਦਾ, ਨਿੰਦਕ ਇਨਸਾਨ ਦਾ। ਵੇਹੋ ਨਸੈ ਅੱਕ ਦੁੱਧ ਤੇ, ਸੱਪ ਖਾਧਾ ਖਾਏ ਅੱਕ ਨਰੋਆ। ਅੱਕ ਦੇ ਦੁੱਧ ਕਈ ਤਰ੍ਹਾਂ ਦੀ ਵੇਹੋ ਦੂਰ ਹੋ ਜਾਂਦੀ, ਕਿਉਂ ਜੋ ਸੱਪ ਦਾ ਡੰਗਿਆ ਹੋਇਆ ਅੱਕ ਦੇ ਖਾਧਿਆਂ ਨਰੋਆ ਹੋ ਜਾਂਦਾ। ਭਾਈ ਗੁਰਦਾਸ ਜੀ ਕਹਿੰਦੇ ਵੇਹੋ ਨਸੈ ਅੱਕ ਦੁੱਧ ਤੇ, ਜ਼ਹਿਰ ਨੂੰ ਜਿਵੇਂ ਕਹਿੰਦੇ ਜ਼ਹਿਰ ਮਾਰਦੀ ਹੈ ਕਿਸੇ ਬੰਦੇ ਨੂੰ, ਕਹਿੰਦੇ ਸੱਪ ਲੜ ਜਾਏ ਨਾ, ਸੱਪ ਦਾ ਡੰਗਿਆ ਉਹਨੂੰ ਅੱਕ ਖਾਣ ਵਾਸਤੇ ਕਹਿੰਦੇ ਵੀ ਇਹਨੂੰ ਅੱਕ ਖਵਾਓ, ਹੁਣ ਅੱਕ ਵੀ ਜ਼ਹਿਰ ਹੈ ਤੇ ਸੱਪ ਦੀ ਵੀ ਉਹਦੇ ਅੰਦਰ ਗਈ ਹੈ ਜ਼ਹਿਰ। ਇਸ ਲਈ ਭਾਈ ਗੁਰਦਾਸ ਜੀ ਕਹਿੰਦੇ ਸੱਪ ਖਾਧਾ ਖਾਏ ਅੱਕ ਨਰੋਆ, ਅੱਕ ਖਾ ਕੇ ਨਰੋਆ ਹੋ ਜਾਂਦਾ, ਪਰ ਜ਼ਹਿਰ ਭਾਵ ਜ਼ਹਿਰ ਨੂੰ ਜ਼ਹਿਰ ਕੱਟਦੀ ਹੈ। ਸੋ ਅੱਕ ਚਰ ਕੈ ਬੱਕਰੀ ਦੇ ਦੁੱਧ ਅੰਮ੍ਰਿਤ ਮੂੰਹ ਚੋਆ। ਉਹ ਅੱਕ ਚਰ ਕੇ ਜਿਹੜੀ ਬੱਕਰੀ ਹੈ ਅੰਮ੍ਰਿਤ ਰੂਪੀ ਦੁੱਧ ਦਿੰਦੀ ਹੈ, ਭਾਵ ਉਹ ਦੁੱਧ ਵੀ ਜਿਹੜਾ ਸੀ ਨਾ ਬੱਕਰੀ ਦਾ, ਉਹ ਅੰਮ੍ਰਿਤ ਰੂਪ ਆ, ਪਰ ਦਿੱਤਾ ਵਾ ਉਹਨੇ ਉਹ ਅੱਕ ਖਾ ਕੇ, ਉਹ ਬੂਟੇ ਨੂੰ ਖਾ ਜਾਂਦੀ ਹੈ ਬੱਕਰੀ ਵੀ, ਪਰ ਮਿੱਠਾ ਦੁੱਧ ਦਿੰਦੀ ਹੈ, ਪਰ ਸੱਪ ਨੂੰ ਦੁੱਧ ਪਿਆ ਦੀਏ। ਅੱਕ ਦਾ ਦੁੱਧ ਨਹੀਂ, ਆਮ ਦੁੱਧ ਦੀ ਗੱਲ ਕਰਦੇ, ਬੱਕਰੀ ਦਾ, ਗਾਂ ਦਾ, ਮੱਝ ਦਾ, ਸੱਪ ਨੂੰ ਦੁੱਧ ਪਿਆ ਹੀ ਹੈ, ਜ਼ਹਿਰ ਬਣਾ ਦਿੰਦਾ। ਸੱਪੈ ਦੁੱਧ ਪੀਆ ਲੀਏ ਵਿਸ ਉਘਾਲੈ ਪਾਸ ਖੜੋਆ। ਸੱਪ ਨੂੰ ਦੁੱਧ ਪਿਆਈਏ, ਪਾਸ ਖਲੋਤਾ ਹੋਇਆ ਹੀ ਜ਼ਹਿਰ ਦੀ ਉਗਾਲੀ ਕਰਦਾ ਹੈ, ਉਦੋਂ ਹੀ ਬਣਾ ਦਿੰਦਾ ਜ਼ਹਿਰ ਨਾਲ ਹੀ। ਗੁਣ ਕੀਤੇ ਅਵਗਣ ਕਰ ਢੋਆ, ਗੁਣ ਦਾ ਵੀ ਅਵਗੁਣ ਕਰ ਦਿੰਦਾ ਜਿਹੜਾ ਸੱਪ ਆ, ਉਹਨੂੰ ਸੱਪ ਨੂੰ ਸਾਧ ਸੰਗਤ ਦੁੱਧ ਪਿਆਇਆ ਅੰਮ੍ਰਿਤ ਰੂਪੀ, ਸੱਪ ਨੇ ਜ਼ਹਿਰ ਬਣਾ ਦਿੱਤੀ, ਅੰਦਰ ਵਿਸ਼ ਬਣ ਗਈ ਉਹਦੇ। ਤੇ ਦੂਸਰੇ ਪਾਸੇ ਬੱਕਰੀ ਨੇ ਅੱਕ ਖਾਧਾ, ਜ਼ਹਿਰ ਰੂਪ ਸੀ ਉਹ, ਤੇ ਬੱਕਰੀ ਨੇ ਮਿੱਠਾ ਦੁੱਧ ਦਿੱਤਾ। ਭਾਵ ਭਾਈ ਗੁਰਦਾਸ ਜੀ, ਬੱਕਰੀ ਜਿਹੜੀ ਅਵਗੁਣ ਦਾ ਵੀ ਗੁਣ ਦੱਸਦੀ ਹੈ, ਔਰ ਜਿਹੜਾ ਸੱਪ ਆ ਉਹ ਗੁਣ ਦਾ ਵੀ ਔਗੁਣ ਕਰਦਾ ਹੈ। ਅਜਿਹਾ ਹੀ ਹੈ ਗੁਰਮੁਖ ਅਤੇ ਮਨਮੁੱਖ ਦਾ ਜੀਵਨ, ਜੀਵਨ ਹੈ ਕਰਮ ਅਨੁਸਾਰ, ਕਿ ਗੁਰਮੁਖ ਕਿਹੋ ਜਿਹੇ ਕਰਮ ਕਰਦਾ ਹੈ, ਮਨਮੁੱਖ ਕਿਹੋ ਜਿਹੇ ਕਰਮ ਕਰਦਾ ਆ। ਗੁਰਮੁਖ ਦੇ ਨਾਲ ਕੋਈ ਬੁਰਾ ਵੀ ਕਰੇ ਤਾਂ ਵੀ ਉਹਦਾ ਭਲਾ ਕਰਦਾ ਹੈ ਗੁਰਮੁਖ, ਮਨਮੁੱਖ ਦੇ ਨਾਲ ਕੋਈ ਭਲਾ ਵੀ ਕਰੇ ਤੇ ਤਾਂ ਵੀ ਉਹਦਾ ਬੁਰਾ ਕਰਦਾ ਹੈ। ਫਿਰ ਬੇਨਤੀ ਕਰਦੇ ਹਾਂ, ਜਿਹੜੇ ਗੁਰਮੁਖ ਲੋਕ ਨੇ ਉਹਨਾਂ ਦਾ ਜੀਵਨ ਹੈ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਗੁਰਮੁਖ ਬੰਦੇ ਨੇ ਬੁਰੇ ਬੰਦੇ ਦਾ ਵੀ ਭਲਾ ਕਰਨਾ ਹੈ, ਤੇ ਜਿਹੜਾ ਮਨਮੁੱਖ ਆ ਉਹਨੇ ਭਲੇ ਬੰਦੇ ਦਾ ਵੀ ਬੁਰਾ ਹੀ ਚਿਤਵਣਾ, ਜਿੰਨਾ ਮਰਜ਼ੀ ਉਹਦੇ ਤੇ ਪਰਉਪਕਾਰ ਕਰੋ ਉਹਨੇ ਤੁਹਾਡਾ ਭਲਾ ਨਹੀਂ ਚਿਤਵਣਾ। ਇਹ ਮਨਮੁੱਖ ਬੰਦੇ ਦੀ ਜ਼ਿੰਦਗੀ ਹੈ ਜਿਹੜਾ ਗੁਰੂ ਤੋਂ ਬੇਮੁੱਖ ਆ, ਟੁੱਟਾ ਹੋਇਆ। ਇਸ ਲਈ ਉਹ ਜਿਹੜਾ ਬੇਮੁੱਖ ਬੰਦਾ ਆ ਉਹ ਕੀ ਕਰਦਾ ਆ, ਉਹ ਭਲਾ ਕਿਸੇ ਦਾ ਕਰੇਗਾ ਤੇ ਬੇਮੁੱਖਾਂ ਦਾ ਹੀ ਭਾਵੇਂ ਕਰੇ ਜਾ ਕੇ, ਜੇ ਜ਼ਿੰਦਗੀ ਚ ਕਿਸੇ ਦੇ ਕੰਮ ਆਏਗਾ ਮਨਮੁੱਖ, ਮਨਮੁੱਖਾਂ ਦੇ ਹੀ ਕੰਮ ਆਏਗਾ, ਕਿਉਂਕਿ ਉਹਦੇ ਨਾਲ ਉਹਦੀ ਸੋਚ ਮਿਲਦੀ ਹੈ ਨਾ। ਜਿਵੇਂ ਅੱਕ ਦੇ ਵਿੱਚ ਵੀ ਜ਼ਹਿਰ ਤੇ ਸੱਪ ਦੇ ਵਿੱਚ ਵੀ ਜ਼ਹਿਰ, ਪਿੱਛੇ ਬਚਨ ਆਇਆ ਸੀ ਤੇ ਸਾਧ ਸੰਗਤ ਕਿਸੇ ਨੂੰ ਸੱਪ ਲੜ ਗਿਆ ਕਹਿੰਦੇ ਇਹਨੂੰ ਜ਼ਹਿਰ ਖਵਾਓ, ਕਿਹੜੀ ਜ਼ਹਿਰ, ਅੱਕ ਰੂਪੀ ਜ਼ਹਿਰ, ਅੱਕ ਦੀ ਜ਼ਹਿਰ ਨਾਲ ਠੀਕ ਹੋਊਗਾ, ਅੱਕ ਦਾ ਬੂਟਾ ਖਾਵੇ ਤਾਂ ਇਹ ਠੀਕ ਹੋਊਗਾ, ਤੇ ਅੱਕ ਦੇ ਵਿੱਚ ਜ਼ਹਿਰ ਹੈ, ਕਹਿੰਦੇ ਜ਼ਹਿਰ ਜ਼ਹਿਰ ਨੂੰ ਮਾਰੇ। ਮਨਮੁੱਖ ਬੰਦਾ ਜਿਹੜਾ ਬੇਮੁੱਖ ਜਿਹੜਾ, ਉਹ ਜੇ ਜ਼ਿੰਦਗੀ ਚ ਕਿਸੇ ਦੇ ਕੰਮ ਆਉਂਦਾ ਤੇ ਗੁਰਮੁਖਾਂ ਦੇ ਨਹੀਂ, ਧਰਮ ਦੇ ਕਾਰਜ ਨਹੀਂ ਉਹ ਕਰਦਾ, ਉਹ ਮਨਮੁੱਖਾਂ ਦੀ ਸੰਗਤ ਹੀ ਕਰਦਾ। ਜੇ ਕਿਸੇ ਦੇ ਕੰਮ ਆਏਗਾ ਤੇ ਮਨਮੁੱਖ ਦੇ, ਬੇਮੁੱਖ ਦੇ ਹੀ, ਗੁਰਮੁਖ ਦੇ ਕੰਮ ਨਹੀਂ ਆਉਂਦਾ, ਕਿਉਂਕਿ ਗੁਰਮੁਖ ਜਨਾਂ ਦੀ ਸੰਗਤ ਚ ਹੀ ਨਹੀਂ ਬੈਠਦਾ। ਪਰ ਜਿਹੜੇ ਸਾਧੂ ਜਨ ਨੇ, ਬੰਦਗੀ ਵਾਲੇ ਨੇ, ਗੁਰਮੁਖ ਜਨ ਨੇ ਜਿਹੜੇ, ਸਾਧ ਸੰਗਤ ਉਹ ਭਲਿਆਂ ਨਾਲ ਵੀ ਭਲਿਆਈ ਤੇ ਜੇ ਕੋਈ ਬੁਰਾ ਕਰੇ ਕੋਈ ਨਿੰਦਿਆ ਕਰੇ ਉਹਨਾਂ ਦੀ ਵੀ ਭਲਿਆਈ ਕਰਦੇ। ਰੱਬ ਅੱਗੇ ਅਰਦਾਸ ਕਰਦੇ ਪਰਮਾਤਮਾ ਇਹਨਾਂ ਨੂੰ ਸਮਤ ਬਖਸ਼, ਇਹਨਾਂ ਨੂੰ ਚੰਗੀ ਮੱਤੇ ਲਾ, ਇਹਨਾਂ ਨੂੰ ਕਿਤੇ ਅਵਗੁਣ ਨਿੰਦਿਆ ਤੇ ਦਵੈਸ਼ ਦੀ ਵਾਦੀ ਤੋਂ ਆਦਤ ਤੋਂ ਹਟਾ ਕੇ ਪ੍ਰਭੂ ਆਪਣੇ ਚਰਨਾਂ ਨਾਲ ਜੋੜ ਲਾ। ਗੁਰਮੁਖ ਜਨ ਜਿਹੜੇ ਨਾ, ਸਾਧੂ ਜਨ, ਸੰਤ ਜਨ, ਭਲੇ ਪੁਰਸ਼, ਬੰਦਗੀ ਵਾਲੇ ਗੁਰਸਿੱਖ, ਉਹ ਬੁਰਿਆਂ ਨਾਲ ਵੀ ਭਲਿਆਈ ਹੀ ਕਰਦੇ ਹਨ। ਇਹ ਗੁਰਮੁਖ ਜਨਾਂ ਦਾ ਜੀਵਨ ਹੈ ਜਿਹੜਾ ਆਪਣਾ ਸੁਭਾਅ ਨਹੀਂ ਛੱਡਦੇ। ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਵਾਰ 37 ਪੌੜੀ 21 ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ, ਨਗੁਰਾ ਬੰਦਾ, ਮਨਮੁਖ ਇਨਸਾਨ, ਜਿਹੜਾ ਮਨ ਦੀ ਮੱਤ ਤੇ ਚੱਲਣ ਵਾਲਾ, ਉਸ ਦਾ ਜੀਵਨ ਵਰਣਨ ਕਰਦਿਆਂ ਹੋਇਆਂ ਦੱਸਦੇ ਨੇ ਕੈਸੇ ਭੈੜੇ ਜੀਵਨ ਵਾਲਾ ਹੈ ਉਹ ਮਨੁੱਖ। ਉਹ ਹੈ ਕਸਾਈ ਬੱਕਰੀ ਲਾਏ ਲੂਣ ਸੀਖ ਮਾਸ ਪਰੋਵਾ, ਹੱਸ ਹੱਸ ਬੋਲੇ ਕੋਹਿੰਦੀ ਖਾਧੇ ਅੱਕ ਹਾਲ ਇਹ ਹੋਵਾ, ਮਾਸ ਖਾਣ ਗਲ ਛੁਰੀ ਦੇ ਹਾਲ ਤਨਾੜਾ ਕੌਣ ਅਲੋਆ, ਜੀਬੈ ਹੰਦਾ ਫੇਰੀਏ ਖਾਉ ਦੰਦਾਂ ਮੂੰਹ ਭੰਨ ਵਗੋਆ, ਪਰ ਧਨ ਨਿੰਦ ਕਰ ਹੋਏ ਦੁਜੀਬਾ ਬਿਸੀਅਰ ਭੋਵਾ, ਵਾਸਿਆ ਵੈ ਗੁਰਮੰਤ ਸੁਣ ਨਿਗੁਰਾ ਮਨ ਮੁਖ ਸੁਣੈ ਨਾ ਸੋਆ, ਵੇਖ ਨਾ ਚੱਲੇ ਅੱਗੇ ਟੋਆ, ਵੇਖ ਨਾ ਚੱਲੇ ਅੱਗੇ ਟੋਆ। ਕਹਿਣਗੇ ਕੋਹੈ ਕਸਾਈ ਬੱਕਰੀ ਖਾਏ ਲੂਣ ਸੀਖ ਮਾਸ ਪਰੋਆ। ਕਸਾਈ ਹੈ ਨਾ ਜਿਹੜਾ, ਕਸਾਈ ਕਹਿੰਦੇ ਉਹ ਬੱਕਰੀ ਨੂੰ ਕੋਹਦਾ ਹੈ, ਭਾਵ ਵੱਢਦਾ ਹੈ, ਟੁਕੜੇ ਟੁਕੜੇ ਕਰਦਾ, ਤੇ ਉਹਦੇ ਮਾਸ ਨੂੰ ਲੂਣ ਲਾ ਕੇ ਤੇ ਸੀਖ ਦੇ ਉੱਤੇ, ਲੋਹੇ ਦੀ ਸੀਖ ਦੇ ਉੱਤੇ ਪਰੋਂਦਾ ਹੈ, ਫਿਰ ਉਹਨੂੰ ਭੁੰਨਦਾ ਹੈ, ਵੇਚਦਾ ਹੈ। ਅਗਲੀ ਤੁਕ ਵਿੱਚ ਫਰਮਾਉਂਦੇ ਨੇ ਹੱਸ ਹੱਸ ਬੋਲੇ ਕੋਹਿੰਦੀ, ਜਿਹੜੀ ਬੱਕਰੀ ਸੀ ਨਾ, ਜਦੋਂ ਕੋਹੀਦੀ ਜਾ ਰਹੀ ਹੈ, ਟੋਟੇ ਹੋ ਰਹੇ ਉਹਦੇ, ਹੱਸ ਹੱਸ ਕੇ ਬੋਲਦੀ ਹੈ। ਇਸ ਤਰ੍ਹਾਂ ਦੀ ਪੌੜੀ ਇੱਕ ਸਾਧ ਸੰਗਤ ਪਹਿਲਾਂ ਵੀ ਭਾਈ ਗੁਰਦਾਸ ਜੀ ਨੇ ਉਚਾਰਨ ਕੀਤੀ ਹੈ। ਬਿਲਕੁਲ ਥੋੜੇ ਜਿਹੇ ਅਰਥ ਦੀ ਭਿੰਨਤਾ ਹੈ, ਪਰ ਬੜੇ ਪਿਆਰੇ ਬਚਨ ਨੇ। ਕਹਿੰਦੇ ਹੱਸ ਹੱਸ ਬੋਲੇ ਕੋਹਿੰਦੀ, ਉੱਥੇ ਜ਼ਿਕਰ ਇਹ ਆਇਆ ਕਿ ਸ਼ੀਂ ਪਜੂਤੀ ਬੱਕਰੀ ਮਰਦੀ ਹੋਈ ਹੜ ਹੜ ਹੱਸੀ। ਸ਼ੇਰ ਦੇ ਹੱਥ ਆਈ ਬੱਕਰੀ, ਹੱਸ ਹੱਸ ਕੇ ਬੋਲਦੀ ਸੀ, ਤੇ ਬਚਨ ਇਹੋ ਹੀ ਕਹਿੰਦੀ ਹੈ ਜਿਹੜਾ ਇੱਥੇ ਆਖ ਰਹੇ। ਸ਼ੀਂ ਪੁੱਛਿਆ ਬਿਸਮਾਦ ਹੋਏ ਇਤ ਅਵਸਰ ਕਿਤ ਰਹੱਸ ਰਹੱਸੀ, ਤੇ ਸ਼ੇਰ ਪੁੱਛਦਾ ਸੀ ਵੀ ਤੇਰੀ ਤੇ ਮੌਤ ਆ ਗਈ ਹੈ ਤੇ ਤੂੰ ਕਿਹੜੀ ਗੱਲੋਂ ਹੱਸਦੀ ਹੈ। ਉਹ ਫਿਰ ਕਹਿੰਦੀ ਸੀ ਵੀ ਜਿਹੜੀਆਂ ਨਾ ਖਾਣ ਯੋਗ ਚੀਜ਼ਾਂ ਵਾ, ਅੱਕ ਖਾਧਾ, ਕਿੱਕਰ ਦੇ ਪੱਤੇ ਕੰਡੇ ਖਾਧੇ, ਤੇ ਸਾਡਾ ਇਹ ਹਾਲ ਹੋਣ ਲੱਗਾ, ਤੇਰੇ ਮੂੰਹ ਚ ਆ ਗਈ ਹਾਂ ਮੈਂ, ਤੇ ਕੋਹ ਕੋਹ ਕੇ ਮੈਨੂੰ ਸ਼ੇਰਾ ਮਾਰੇਗਾ, ਜਿਹੜੇ ਮੈਨੂੰ ਖਾਣ ਵਾਲੇ ਆ ਉਹਨਾਂ ਦਾ ਹਾਲ ਕੀ ਹੋਊਗਾ। ਤਾਂ ਮੈਂ ਤੇ ਪੱਤਰ ਖਾਧੇ, ਘਾਹ ਖਾਧਾ, ਅੱਕ ਦੇ ਬੂਟੇ ਖਾਂਦੀ ਰਹੀ ਹਾਂ ਮੈਂ, ਤੇ ਮੇਰੀ ਹਾਲਤ ਇਹ ਆ ਵੀ ਮੈਨੂੰ ਕੋਹ ਕੋਹ ਕੇ ਮਾਰਨ ਡਏ ਜੇ, ਜਿਹੜੇ ਮੈਨੂੰ ਖਾਣ ਵਾਲੇ ਉਹਨਾਂ ਦਾ ਕੀ ਹਾਲ ਹੋਊਗਾ। ਹੁਣ ਭਾਈ ਗੁਰਦਾਸ ਜੀ ਇੱਥੇ ਬਚਨ ਵਰਤਦੇ, ਫਿਰ ਸਰਵਣ ਕਰ ਲੈਣੇ। ਕਹਿਣ ਲੱਗੇ ਕੋਹੈ ਕਸਾਈ ਬੱਕਰੀ ਲਾਏ ਲੂਣ ਸੀਖ ਮਾਸ ਪਰੋਆ। ਕਸਾਈ ਬੱਕਰੀ ਨੂੰ ਕੋਹਦਾ, ਟੁਕੜੇ ਕਰਦਾ, ਉਹਦੇ ਮਾਸ ਨੂੰ ਲੂਣ ਲਾ ਕੇ ਸੀਖ ਦੇ ਉੱਤੇ ਪਰੋਂਦਾ। ਹੱਸ ਹੱਸ ਬੋਲੇ ਕੋਹਿੰਦੀ, ਬੱਕਰੀ ਕੋਹੀ ਜਾ ਰਹੀ ਹੈ, ਟੋਟੇ ਹੋ ਰਹੀ, ਦੁੱਖ ਭੋਗ ਰਹੀ ਹੈ, ਤੇ ਹੱਸ ਹੱਸ ਕੇ ਬੋਲਦੀ ਹੈ। ਕੀ ਕਹਿੰਦੀ ਬੱਕਰੀ? ਖਾਧੇ ਅੱਕ ਹਾਲ ਇਹ ਹੋਆ, ਭਈ ਮੈਂ ਅੱਕ ਖਾਧਾ ਹੈ ਜ਼ਿੰਦਗੀ ਚ। ਮਤਲਬ ਉਹਦਾ, ਬੱਕਰੀ ਦਾ, ਵੀ ਮੈਂ ਕਿਸੇ ਦਾ ਦਿਲ ਨਹੀਂ ਦੁਖਾਇਆ, ਮੈਂ ਕਿਸੇ ਦਾ ਹੱਕ ਨਹੀਂ ਖਾਧਾ। ਬੱਕਰੀ ਕਹਿੰਦੀ ਮੈਂ ਕਿਸੇ ਤੇ ਜ਼ੁਲਮ ਨਹੀਂ ਕੀਤਾ, ਤੇ ਸਾਰੀ ਜ਼ਿੰਦਗੀ ਮੈਂ ਉਹ ਘਾਹ ਪੱਠੇ ਖਾਂਦੀ ਰਹੀ, ਅੱਕ ਖਾਂਦੀ ਰਹੀ, ਜਿਹੜੀਆਂ ਨਿਕੰਮੀਆਂ ਚੀਜ਼ਾਂ ਵਾ, ਲੋਕਾਂ ਦੇ ਕਿਸੇ ਕੰਮ ਨਹੀਂ ਆਉਂਦੀਆਂ, ਉਹ ਮੈਂ ਖਾਂਦੀ ਰਹੀ ਹਾਂ। ਖਾਧੇ ਅੱਕ ਹਾਲ ਇਹ ਹੋਆ, ਕਹਿੰਦੀ ਵੀ ਮੇਰਾ ਅੱਕ ਖਾਣ ਦੇ ਨਾਲ ਇਹ ਹਾਲ ਹੋਇਆ, ਕਿ ਮੈਨੂੰ ਕੋਹਿਆ ਜਾ ਰਿਹਾ, ਇੰਨਾ ਦੁੱਖ ਦਿੱਤਾ ਜਾ ਰਿਹਾ। ਤੇ ਉਹ ਬੱਕਰੀ ਕੀ ਬੋਲੀ? ਕਹਿੰਦੀ ਮਾਸ ਖਾਣ ਗਲ ਛੁਰੀ ਦੇ ਹਾਲ ਤਨਾੜਾ ਕੌਣ ਅਲੋਆ, ਤੇ ਤੁਸੀਂ ਲੋਕ ਜਿਹੜੇ ਮੇਰੇ ਗਲ ਵਿੱਚ ਵੀ ਛੁਰੀਆਂ ਮਾਰ ਮਾਰ ਕੇ ਮੈਨੂੰ ਕੋਹ ਕੋਹ ਕੇ ਟੁਕੜੇ ਕਰਕੇ ਮੇਰਾ ਮਾਸ ਖਾਂਦੇ ਹੋ, ਤੁਹਾਡਾ ਹਾਲ ਕੀ ਹੋਊਗਾ? ਮਾਸ ਖਾਣ ਗਲ ਛੁਰੀ ਦੇ, ਮਤਲਬ ਮੇਰੇ ਗਲ 'ਚ ਛੁਰੀ ਮਾਰ ਕੇ ਟੋਟੇ ਕਰਕੇ ਮੇਰਾ ਮਾਸ ਖਾਂਦੇ ਜੇ ਵੱਢ ਵੱਢ ਕੇ, ਹਾਲ ਤਨਾੜਾ ਕੌਣ ਅਲੋਆ? ਜਿਹੜੇ ਮੈਨੂੰ ਖਾਣ ਵਾਲੇ ਉਹਨਾਂ ਦਾ ਕੀ ਹਾਲ ਵੇਖਣ ਵਿੱਚ ਆਊਗਾ? ਭਾਵ ਦੁਨੀਆਂ ਕੀ ਤੱਕੂਗੀ ਵੀ ਉਹਨਾਂ ਦਾ ਕੀ ਹਾਲ ਹੁੰਦਾ? ਮੈਂ ਤੇ ਨਵਾਣੀ ਬੱਕਰੀ ਹਾਂ, ਮੈਂ ਤੇ ਜ਼ਿੰਦਗੀ 'ਚ ਕਿਸੇ ਨੂੰ ਕੁਛ ਨਹੀਂ ਕਿਹਾ, ਕਿਸੇ ਦਾ ਦਿਲ ਨਹੀਂ ਦੁਖਾਇਆ, ਅੱਕ ਘਾਹ ਖਾਧਾ, ਮਿੱਠਾ ਦੁੱਧ ਦਿੰਦੀ ਰਹੀ ਹਾਂ। ਮੈਨੂੰ ਵੀ ਖਾਣ ਵਾਲਿਓ, ਤੁਹਾਡੀ ਹਾਲਤ ਕੀ ਹੋਏਗੀ? ਇਹ ਕਹਿ ਰਹੇ। ਫਿਰ ਭਾਈ ਗੁਰਦਾਸ ਜੀ ਨੇ ਬਚਨ ਆਖੇ, ਜੀਬੈ ਹੰਦਾ ਫੇੜਿਆ ਖਾਓ ਦੰਦਾਂ ਮੂੰਹ ਭੰਨ ਵਗੋਵਾ। ਜੀਭ ਦਾ ਫੇੜਿਆ ਹੋਇਆ, ਭਾਵ ਜੀਭ ਦੇ ਚਸਕੇ ਦਾ ਮਾਰਿਆ ਹੋਇਆ ਬੰਦਾ ਖੋਟਾ ਕੰਮ ਕਰਦਾ ਹੈ। ਚਸਕੇ ਹੀ ਹੈ ਨਾ ਇਹ ਤਰ੍ਹਾਂ ਤਰ੍ਹਾਂ ਦੇ, ਇਹਨਾਂ ਕਬਾਬਾਂ ਆਦਿਕਾਂ ਦੇ ਵਿੱਚ ਮਸਤ ਹੋਣਾ। ਕਹਿੰਦੇ ਜੀਭੈ ਹੰਦਾ ਫੇੜਿਆ, ਭਾਵ ਜੀਭ ਦਾ ਫੇੜਿਆ ਹੋਇਆ, ਜੀਭ ਦਾ ਗਰਸਿਆ, ਜੀਭ ਦੇ ਚਸਕੇ ਦਾ ਮਾਰਿਆ ਬੰਦਾ ਇਹ ਖੋਟਾ ਕੰਮ ਕਰਦਾ ਹੈ। ਖਾਓ ਦੰਦਾਂ ਮੂੰਹ ਭੰਨ ਵਗੋਵਾ, ਦੰਦਾਂ ਦਾ ਖਾਓ ਅਤੇ ਮੂੰਹ ਨੂੰ ਭੰਨ ਕੇ ਨਾਸ਼ ਕਰਦਾ ਹੈ। ਇਹ ਦੰਦਾਂ ਦਾ ਚਸਕਾ, ਇਹ ਜੀਭ ਦਾ ਚਸਕਾ, ਤੇ ਭਾਈ ਗੁਰਦਾਸ ਜੀ ਕਹਿੰਦੇ ਇਹਦੇ ਮੂੰਹ ਦਾ ਚਸਕਾ, ਇਹਦੇ ਦੰਦਾਂ ਤੇ ਜ਼ਬਾਨ ਦਾ ਚਸਕਾ ਉਸ ਬੱਕਰੀ ਦੀ ਜਾਨ ਲੈ ਲੈਂਦਾ ਹੈ। ਪਰ ਤਨ ਪਰ ਧਨ ਨਿੰਦ ਕਰ ਹੋਏ ਦੁਜੀਬਾ ਬਿਸੀਅਰ ਭੋਆ। ਸਾਧ ਸੰਗਤ ਦਾ ਬਚਨ ਹੁਣ ਬੜੇ ਖਿਆਲ ਨਾਲ ਸੁਣਨਾ ਪੈਣਾ ਜੇ, ਤੇ ਜੇ ਸਹੀ ਅਰਥਾਂ ਵਿੱਚ ਕਿਤੇ ਸਾਨੂੰ ਇਹਦੇ ਅਰਥ ਲੱਗ ਜਾਣ ਪਤਾ, ਤੇ ਇਹ ਅਰਥ ਸਾਡੇ ਵਸ ਜਾਣ ਦਿਲ 'ਚ, ਤੇ ਜ਼ਿੰਦਗੀ ਬਣ ਜਾਏਗੀ ਬਹੁਤ ਵਧੀਆ। ਭਾਈ ਗੁਰਦਾਸ ਜੀ ਪਤਾ ਕੀ ਕਹਿੰਦੇ, ਪਰ ਧਨ ਨਿੰਦ ਕਰ। ਜਿਹੜਾ ਬੰਦਾ ਪਰਾਏ ਤਨ ਨੂੰ ਬੁਰੀ ਨੀਅਤ ਨਾਲ ਤੱਕਦਾ, ਪਰਾਈ ਇਸਤਰੀ ਉਹਦੀ ਸੇਜਾ ਮਾਣਦਾ, ਪਰਾਇਆ ਧਨ ਜਿਹੜਾ ਉਹ ਲੁੱਟ ਕੇ ਲਿਆਉਂਦਾ, ਤੇ ਪਰਾਈ ਨਿੰਦਿਆ ਕਰਦਾ। ਜਿੱਥੇ ਪਰਾਈ ਇਸਤਰੀ ਦੀ ਦਾਸ ਨੇ ਬੇਨਤੀ ਕੀਤੀ ਨਾ, ਜੇ ਇਸਤਰੀ ਆ ਤੇ ਉਹਦੇ ਲਈ ਉਪਦੇਸ਼ ਇਹ ਆ ਕਿ ਪਰਾਇਆ ਮਰਦ ਵਾ ਜਿਹੜਾ, ਇੱਥੇ ਆ ਪਰ ਤਨ ਔਰਤ ਵਾਸਤੇ ਵੀ ਸਿੱਖਿਆ ਵਾ ਤੇ ਮਰਦ ਵਾਸਤੇ ਵੀ। ਪਰਾਇਆ ਤਨ ਭਾਵ ਪਰਾਈ ਸੇਜਾ ਮੰਨਣੀ, ਆਪਣੀ ਪਤਨੀ ਨੂੰ ਜਾਂ ਆਪਣੇ ਪਤੀ ਨੂੰ ਛੱਡ ਕੇ ਪਰਾਏ ਧਨ ਨੂੰ ਆਪਣਾ ਕਹਿਣਾ, ਲੁੱਟ ਕੇ ਲਿਆਉਣਾ ਹੇਰਾ ਫੇਰੀ ਧੋਖੇ ਨਾਲ, ਤੇ ਪਰਾਈ ਨਿੰਦਿਆ ਕਰਨੀ, ਇਹ ਤਿੰਨ ਕੰਮ ਕਰਨ ਵਾਲਾ ਜਿਹੜਾ ਬੰਦਾ ਨਾ, ਭਾਈ ਗੁਰਦਾਸ ਜੀ ਕਹਿੰਦੇ ਹੋਏ ਦੁਜੀਬਾ ਬਿਸੀਅਰ ਭੋਵਾ। ਦੁਜੀਬਾ ਕਹਿੰਦੇ ਦੋ ਜੀਭਾਂ ਵਾਲਾ ਸੱਪ ਬਣਦਾ, ਉਹ ਅਗਲਾ ਜਨਮ ਦੋ ਜੀਭਾਂ ਵਾਲੇ ਸੱਪ ਦਾ ਮਿਲੇਗਾ। ਇਸ ਲਈ ਪਰਾਇਆ ਧਨ ਪਰਾਈ ਨਿੰਦਿਆ ਤੋਂ ਪਾਸੇ ਰਹਿ, ਤਾਂ ਕਿ ਸੱਪ ਦਾ ਜਨਮ ਨਾ ਲੈਣਾ ਪਵੇ। ਜੇ ਹੁਣ ਇਹਦੇ ਅਰਥ ਆਪਾਂ ਨੂੰ ਹੁਣ ਪਤਾ ਵੀ ਲੱਗ ਗਿਆ, ਤੇ ਫਿਰ ਵੀ ਆਪਾਂ ਪਰਾਏ ਤਨ, ਪਰਾਈਆਂ ਔਰਤਾਂ ਵਾਲੇ ਪਾਸੇ, ਪਰਾਏ ਮਰਦਾਂ ਵਾਲੇ ਪਾਸੇ ਬੁਰੀ ਨੀਅਤ ਨਾਲ ਤੱਕਦੇ ਰਹੀਏ, ਦੂਸਰਿਆਂ ਦੇ ਧਨ ਦੇ ਉੱਤੇ, ਦੂਜਿਆਂ ਦੀ ਮਾਇਆ ਦੇ ਉੱਤੇ ਨਜ਼ਰ ਰੱਖੀਏ, ਦੂਸਰਿਆਂ ਦੀ ਨਿੰਦਿਆ ਕਰਦੇ ਫਿਰੀਏ, ਆਪਾਂ ਮੈਲ ਧੋਈਏ ਲੋਕਾਂ ਦੀ ਨਿੰਦਿਆ ਕਰਕੇ। ਕਹਿਣ ਲੱਗੇ ਅਗਰ ਕਰਦਾ ਆ ਤੇ ਬੰਦੇ ਅਗਲਾ ਜਨਮ ਸੱਪ ਦਾ ਮਿਲੇਗਾ ਹੀ। ਵਸਿਆ ਵੈ ਗੁਰਮੰਤ ਸੁਣ, ਨਿਗੁਰਾ ਮਨਮੁਖ ਸੁਣੈ ਨਾ ਸੋਵਾ। ਉਹ ਜਿਹੜਾ ਸੱਪ ਆ, ਕਹਿੰਦੇ ਗੁਰੂ ਦਾ ਮੰਤਰ ਸੁਣ ਕੇ ਉਹ ਦੋ ਜੀਭਾ ਸੱਪ ਵੀ ਵਸ 'ਚ ਆ ਜਾਂਦਾ ਹੈ, ਪਰੰਤੂ ਨਿਗੁਰਾ ਮਨਮੁਖ ਹੈ ਜਿਹੜਾ ਨਾ, ਉਹ ਰੰਚਕ ਮਾਤਰ ਵੀ ਗੁਰੂ ਦਾ ਸ਼ਬਦ ਸੁਣਦਾ ਨਹੀਂ। ਸੱਪ ਨਾਲੋਂ ਵੀ ਭੈੜਾ ਹੋ ਗਿਆ ਉਹ ਮਨਮੁਖ ਬੰਦੇ ਆ ਤੂੰ। ਕਹਿੰਦੇ ਜਿਹੜਾ ਸੱਪ ਆ ਨਾ, ਉਹ ਉਹਦੇ ਕੋਲ ਵੀ ਬਹਿ ਕੇ ਕੋਈ ਗਾਰੜੂ ਮੰਤਰ ਪੜ੍ਹਦੇ ਹੋ ਨਾ, ਤੇ ਉਹ ਜਿਹੜਾ ਸੱਪ ਆ ਉਹ ਵਸ 'ਚ ਹੋ ਜਾਂਦਾ ਹੈ। ਪਰ ਮਨਮੁਖ ਬੰਦਿਆ, ਤੇਰੇ ਕੋਲ ਗੁਰੂ ਦੀ ਬਾਣੀ ਜਪਜੀ ਸਾਹਿਬ ਪੜ੍ਹੀਏ, ਜਾਪ ਸਾਹਿਬ ਪੜ੍ਹੀਏ, ਸਵਈਏ ਪੜ੍ਹੀਏ, ਤਾਪ ਪ੍ਰਸਾਦ ਸਵਈਏ, ਤੇਰੇ ਕੋਲ ਬਹਿ ਕੇ ਜਿੰਨਾ ਮਰਜ਼ੀ ਚੌਪਈ ਸਾਹਿਬ, ਆਨੰਦ ਸਾਹਿਬ ਦਾ ਪਾਠ ਕਰੀਏ, ਸੁਖਮਣੀ ਸਾਹਿਬ, ਆਸਾ ਕੀ ਵਾਰ ਦਾ ਪਾਠ ਕਰੀਏ ਤੇਰੇ ਕੋਲ ਬਹਿ ਕੇ, ਮਨਮੁਖ ਬੰਦਿਆ ਤੂੰ ਰੰਚਕ ਮਾਤਰ ਵੀ ਆਖੇ ਨਹੀਂ ਲੱਗਦਾ, ਨਗੋਰੇ ਦਾ ਨਗੋਰਾ ਹੀ ਰਹਿਣਾ। ਪਰਾਇਆ ਤਨ ਪਰਾਈ ਨਿੰਦਿਆ ਈਰਖਾ ਵਿੱਚ ਭਟਕਦਾ ਫਿਰਦਾ ਰਹਿਣਾ, ਤੇਰੇ ਨਾਲੋਂ ਤੇ ਦੋ ਜੀਭਾ ਸੱਪ ਚੰਗਾ ਆ ਜਿਹੜਾ ਮੰਤਰ ਸੁਣ ਕੇ ਵਸ ਵਿੱਚ ਆ ਜਾਂਦਾ। ਤੂੰ ਗੁਰੂ ਦੇ ਮੰਤਰ ਤੇ ਅਸਰ ਨਹੀਂ ਕਰਦਾ, ਗੁਰ ਸ਼ਬਦ ਤੇ ਬਾਣੀ ਦੁਆਰਾ ਗੁਰੂ ਦੇ ਆਸ਼ੇ ਤੇ ਚੱਲਣ ਦੀ ਕੋਸ਼ਿਸ਼ ਨਹੀਂ ਕਰਦਾ, ਭਾਵ ਸੱਪ ਨਾਲੋਂ ਵੀ ਭੈੜਾ ਹੈ ਤੇਰਾ ਜੀਵਨ। ਤਾਂ ਸਾਧ ਸੰਗਤ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ, ਵੇਖ ਨਾ ਚੱਲੈ ਅੱਗੇ ਟੋਆ। ਜਿਹੜਾ ਮਨਮੁੱਖ ਬੰਦਾ ਹੈ ਨਾ, ਅੱਗੇ ਟੋਆ ਟਿੱਬਾ ਵੇਖ ਕੇ ਨਹੀਂ ਚੱਲਦਾ। ਭਾਵ ਉਹਨੂੰ ਪਤਾ ਹੀ ਨਹੀਂ ਹੈ ਕਿ ਮੈਂ ਆ ਪਰਾਇਆ ਤਨ, ਪਰਾਇਆ ਧਨ ਜਿਹੜਾ ਇਹ ਭੋਗਣਾ ਨਹੀਂ, ਇਹ ਵਰਤਣਾ ਨਹੀਂ, ਇਹ ਸੇਜਾ ਨਹੀਂ ਮਾਨਣੀਆਂ। ਮੈਂ ਖੂਹ 'ਚ ਡਿੱਗ ਰਿਹਾ, ਮੈਂ ਟੋਏ 'ਚ ਡਿੱਗਦਾ ਪਿਆ, ਮੈਂ ਪਾਪਾਂ ਦੇ ਟੋਏ 'ਚ ਡਿੱਗ ਰਿਹਾ ਵਾਂ, ਇਸ ਰਸਤੇ 'ਤੇ ਮੈਂ ਨਹੀਂ ਚੱਲਣਾ। ਕਹਿਣ ਲੱਗੇ ਮਨਮੁੱਖ ਬੰਦੇ ਨੂੰ ਇਸ ਗੱਲ ਦਾ ਪਤਾ ਹੀ ਨਹੀਂ, ਉਹਨੂੰ ਵਿਸ਼ਿਆਂ ਵਿਕਾਰਾਂ ਦੇ ਟੋਇਆਂ ਟਿੱਬਿਆਂ ਬਾਰੇ ਕੋਈ ਚਾਨਣ ਨਹੀਂ। ਕੇਵਲ ਰਸ ਦੇ ਅਧੀਨ ਆ ਤੇ ਮਨ ਮਤ ਦੇ ਹੀ ਕਰਮ ਕਰਦੇ ਹਾਂ। ਸਾਰੀ ਦੀ ਸਾਰੀ ਜ਼ਿੰਦਗੀ ਰੱਬ ਨਾਲੋਂ ਟੁੱਟ ਕੇ ਗੁਜ਼ਾਰ ਦਿੰਦਾ ਹੈ।